ਗੁਰੂ ਨਾਨਕ ਦੇਵ ਜੀ ਮਹਾਰਾਜ ਚੱਲ ਰਹੀ ਲੜੀਵਾਰ ਕਥਾ 12 ਮਾਹਾਂ ਪੰਜਵੇਂ ਪਾਤਸ਼ਾਹ ਦਾ 12 ਮਾਹ ਕੱਲ ਸਮਾਪਤ ਹੋਇਆ। ਅੱਗੇ ਆਪਾਂ ਪ੍ਰਾਰੰਭ ਕਰ ਲੈਂਦੇ ਹਾਂ ਅੱਜ। ਸੋ ਇਹਦਾ ਪਹਿਲਾ ਸ਼ਬਦ ਜਿਹੜਾ ਹੈ, ਕਿਉਂਕਿ 12 ਮਾਹ ਤਾਂ ਅੱਗੇ ਜਾ ਕੇ ਸ਼ੁਰੂ ਹੁੰਦਾ, ਇਹ ਪਹਿਲਾਂ ਤਾਂ 4 ਸ਼ਬਦ ਮੰਗਲ ਦੇ ਹੀ ਨੇ। ਸੋ ਆਓ ਸਤਿਗੁਰੂ ਮਹਾਰਾਜ ਬਚਨ ਕਰ ਰਹੇ, 1107 ਅੰਗ ਤੇ ਤੁਖਾਰੀ ਰਾਗ ਜਿੱਥੋਂ ਆਰੰਭ ਹੁੰਦਾ ਹੈ ਇੱਥੋਂ ਹੀ ਇਹ 12 ਮਾਹ ਪ੍ਰਾਰੰਭ ਹੁੰਦਾ ਹੈ। ਇਹ ਥੋੜ੍ਹਾ ਜਿਹਾ ਸੁਣਨ ਵਿੱਚ ਵੀ ਔਖਾ ਅਤੇ ਇਹਦੇ ਅਰਥ ਵੀ ਥੋੜ੍ਹੇ ਜਿਹੇ ਮਹਿੰਗੇ ਪੈਂਦੇ ਨੇ, ਇਸ ਕਰਕੇ ਆਮ ਸੰਗਤ ਨੂੰ ਪਤਾ ਨਹੀਂ ਸੀ ਲੱਗਦਾ। ਤਾਂਹੀਓ ਗੁਰੂ ਅਰਜਨ ਦੇਵ ਜੀ ਨੇ 12 ਮਾਹ ਸੁਖੈਨ ਜਿਹਾ ਕਰਕੇ ਲਿਖਿਆ ਹੋਇਆ। ਸੋ ਇਹਦੀ ਜਾਣਕਾਰੀ ਵੀ ਬੜੀ ਜ਼ਰੂਰੀ ਹੈ, ਨਾਲ ਨਾਲ ਪਿਆਰ ਨਾਲ ਇੱਕ ਤਾਂ ਗੁਰਾਂ ਦੇ ਚਰਨਾਂ 'ਚ ਸੰਗਤ ਬੇਨਤੀ ਕਰੋ। ਗੁਰਬਾਣੀ ਅਗਾਧ ਬੋਧ ਹੈ, ਸਾਡੇ ਤਾਂ ਇੰਨੀਆਂ ਵੱਡੀਆਂ ਬੁੱਧੀਆਂ ਹੀ ਹੈ ਨਹੀਂ ਮਹਾਰਾਜ। ਸੋ ਇਸ ਕਰਕੇ ਬੇਨਤੀ ਕਰੀਏ ਮਹਾਰਾਜ, ਸਾਨੂੰ ਸੋਝੀ ਪਾਓ, ਬੁੱਧੀ ਬਖਸ਼ੋ, ਸਾਨੂੰ ਬਾਣੀ ਸੁਣਨ ਦਾ ਬਲ ਬਖਸ਼ੋ, ਕਮਾਉਣ ਦਾ ਬਲ ਬਖਸ਼ੋ, ਰਸ ਬਖਸ਼ੋ, ਇਕਾਗਰਤਾ ਬਖਸ਼ੋ। ਆਓ ਪ੍ਰਾਰੰਭ ਕਰਦੇ ਹਾਂ ਪਿਆਰ ਸਤਿਕਾਰ ਨਾਲ। ਧੰਨ ਗੁਰੂ ਨਾਨਕ ਦੇਵ ਜੀ ਕਿਰਪਾ ਕਰਨ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਧੰਨ ਗੁਰੂ ਗ੍ਰੰਥ ਸਾਹਿਬ, ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਮਿਹਰ ਕਰਨ ਪਿਆਰ ਨਾਲ ਰਸਨਾ ਨੂੰ ਕਰੋ ਪਵਿੱਤਰ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਫਰਮਾਉਂਦੇ ਨੇ ਤੁਖਾਰੀ, ਇਹ ਰਾਗ 22ਵਾਂ ਰਾਗ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਇਹ ਗੁਰੂ ਨਾਨਕ ਦੇਵ ਜੀ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਜੀ ਨੇ ਇਸ ਰਾਗ ਦੀ ਵਰਤੋਂ ਕੀਤੀ ਹੈ। ਛੰਤ, ਜੋ ਛੰਤ ਉਚਾਰਨ ਕੀਤੇ ਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ, ਕਾਵ ਅਤੇ ਛੰਦ ਨੂੰ ਮਿਲਾ ਕੇ ਛੰਤ ਉਚਾਰਨ ਕੀਤਾ ਜਾਂਦਾ। ਇਹ 'ਚ ਰਹਾਓ ਦੀਆਂ ਪੰਗਤੀਆਂ ਨਹੀਂ ਆਉਂਦੀਆਂ। ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ। 12 ਮਾਹਾਂ, 12 ਮਹੀਨੇ, 12 ਮਹੀਨੇ ਉਚਾਰਨ ਕਰਕੇ ਉਪਦੇਸ਼ ਕੇਵਲ ਨਾਮ ਦਾ ਹੀ ਦੇਣਾ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇਹ ਸਾਡਾ ਬੀਜ ਮੰਤਰ ਹੈ। ਓਅੰਕਾਰ ਜੋ ਪਰਮੇਸ਼ਰ ਨਿਰੰਕਾਰ ਇੱਕ ਹੈ, ਕੇਵਲ ਬਸ ਕੇਵਲ ਇੱਕੋ ਇੱਕ ਹੈ, ਜੋ ਸਤਿਗੁਰਾਂ ਦੀ ਕਿਰਪਾ ਦੁਆਰਾ ਜਿਸ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਜੀਵ ਨੂੰ। ਬੇਨਤੀਆਂ ਕਰਦੇ ਨੇ ਅਕਾਲ ਪੁਰਖ ਦੇ ਚਰਨਾਂ 'ਚ, ਧੰਨ ਗੁਰੂ ਨਾਨਕ ਦੇਵ ਜੀ, ਜਿਵੇਂ ਪਹਿਲਾਂ ਆਈ ਸੀ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਇਸੇ ਦਾ ਹੀ ਟੀਕਾ ਹੈ ਉਹ। ਤੂੰ ਸੁਣ ਕਿਰਤ ਕਰਮਾ ਪੁਰਬ ਕਮਾਇਆ, ਧੰਨ ਗੁਰੂ ਨਾਨਕ ਦੇਵ ਜੀ ਫਰਮਾਉਂਦੇ, ਤੂੰ ਸੁਣ ਹੇ ਵਾਹਿਗੁਰੂ ਜੀ, ਤੁਸੀਂ ਸਾਡੀ ਬੇਨਤੀ ਨੂੰ ਸੁਣ ਲਓ ਜੀ। ਜਿਹੜਾ ਅਸੀਂ ਪੁਰਬ ਕਮਾਇਆ, ਪਿਛਲੇ ਜਨਮਾਂ ਦੇ ਵਿੱਚ ਕਰਮ ਕਮਾਇਆ ਹੈ ਨਾ, ਕਰਮਾਂ ਤੋਂ ਭਾਵ ਜਿਹੜਾ ਕਰਮ ਕਮਾਇਆ ਹੈ, ਉਹਦੇ ਮੁਤਾਬਕ ਸਾਡੀ ਕਿਰਤ ਪੈ ਗਈ ਹੈ। ਹੁਣ ਅਸੀਂ ਤਾਂ ਗਲਤੀ ਕਰ ਲਈ ਹੈ, ਜਿਹੋ ਜਿਹੇ ਕਰਮ ਕਮਾਏ ਸੀ ਸਾਨੂੰ ਤਾਂ ਉਹੀ ਜਿਹੀ ਕਿਰਤ ਮਿਲ ਗਈ ਹੈ। ਅਸੀਂ ਤਾਂ ਹਰ ਜਨਮ ਵਿੱਚ ਉਹੋ ਜਿਹੇ ਫਿਰ ਕਰਮ ਕਰਦੇ ਹਾਂ, ਬੇਸੋਝੀ ਵਾਲੇ, ਗਲਤੀ ਨਾਲ, ਮੂਰਖਤਾਈ ਵਾਲੇ ਕਰਮ ਕਰਦੇ ਹਾਂ, ਫਿਰ ਉਹੀ ਜਿਹੀ ਕਿਰਤ ਮਿਲ ਜਾਂਦੀ ਹੈ। ਤੁਸੀਂ ਮਿਹਰ ਕਰੋ ਸਾਡੇ 'ਤੇ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਅਕਾਲ ਪੁਰਖ ਦਾ ਪਹਿਲੀ ਗੱਲ 'ਤੇ ਭਾਣਾ ਮੰਨੋ, ਸਿਰ ਸਿਰ ਸੁੱਖ ਸਹਾਮਾ ਦੇਹ ਸੁੱਤੂ ਭਲਾ। ਕਹਿੰਦੇ ਸਿਰ ਸਿਰ ਜਿਹੜਾ ਅਕਾਲ ਪੁਰਖ ਵਾਹਿਗੁਰੂ ਨੇ ਹਰੇਕ ਦੇ ਸਿਰ 'ਤੇ ਉਹਦੇ ਕੀਤੇ ਕਰਮਾਂ ਦੇ ਮੁਤਾਬਕ ਜਿਹੜਾ ਸੁੱਖ ਅਤੇ ਦੁੱਖ ਦਿੱਤਾ ਹੈ ਨਾ, ਸਹਾਮਾ ਜੋ ਇਹ ਜੀਵ ਸਹਿੰਦੇ ਨੇ, ਪਹਿਲੀ ਗੱਲ ਤਾਂ ਇਹ ਕਿ ਭਾਣਾ ਮੰਨਦੇ ਹੋਏ ਆਖੋ ਦੇਹ ਸੋ ਤੂੰ ਭਲਾ। ਵਾਹਿਗੁਰੂ, ਜੋ ਤੂੰ ਸਾਨੂੰ ਦੁੱਖ ਦਿੰਦਾ ਹੈ, ਜੋ ਤੂੰ ਸਾਨੂੰ ਸੁੱਖ ਦਿੰਦਾ ਹੈ, ਉਹ ਭਲੇ ਵਿੱਚ ਹੀ ਦਿੰਦਾ ਹੈ। ਇਹ ਸਾਨੂੰ ਜੋ ਫਲ ਮਿਲਦਾ ਸਾਡੇ ਕੀਤੇ ਕਰਮਾਂ ਦਾ, ਤੁਸੀਂ ਕਿਤੇ ਵੈਰ ਵਿਰੋਧ ਨਾਲ, ਈਰਖਾ ਨਾਲ ਸਾਨੂੰ ਦੁੱਖ ਨਹੀਂ ਦਿੰਦੇ ਹੋ। ਤੁਸੀਂ ਤਾਂ ਸਾਨੂੰ ਤਾਂ ਇਹ ਦੁੱਖ ਅਤੇ ਸੁੱਖ ਦਿੰਦੇ ਹੋ ਕਿ ਸਾਡੇ ਪਿਛਲੇ ਕੀਤੇ ਹੋਏ ਕਰਮਾਂ ਨੂੰ ਨਿਬੇੜ ਰਹੇ ਹੋ, ਮੁਕਾ ਰਹੇ ਹੋ। ਸਾਡਾ ਕਰਮ ਅੱਗੇ ਅੱਗੇ ਲੰਘ ਰਿਹਾ ਹੈ। ਇਸ ਕਰਕੇ ਸਤਿਗੁਰੂ ਕਹਿੰਦੇ, ਪਹਿਲੀ ਗੱਲ ਤਾਂ ਇਹ ਵੀ ਦੁੱਖ ਅਤੇ ਸੁੱਖ ਦੇ ਵਿੱਚ ਭਲਾ ਕਰਕੇ ਜਾਣੋ, ਵੀ ਜੋ ਵਾਹਿਗੁਰੂ ਕਰਦੇ ਨੇ ਉਹ ਠੀਕ ਹੀ ਕਰ ਰਹੇ ਨੇ। ਹਰ ਰਚਨਾ ਤੇਰੀ, ਕਿਆ ਗਤ ਮੇਰੀ, ਹੇ ਹਰੀ ਅਕਾਲ ਪੁਰਖ ਵਾਹਿਗੁਰੂ, ਆ ਸਾਰੀ ਰਚਨਾ ਤੁਹਾਡੀ ਬਣਾਈ ਹੋਈ ਹੈ ਸ੍ਰਿਸ਼ਟੀ, ਪਰ ਤੁਹਾਨੂੰ ਪਤਾ ਕਿ ਕਿਆ ਗਤ ਮੇਰੀ, ਮੇਰੀ ਹਾਲਤ ਕੀ ਹੈ ਇਹਦੇ ਵਿੱਚ ਰਹਿੰਦਿਆਂ ਹੋਇਆਂ। ਕਹਿੰਦੇ ਭਾਈ, ਤੈਨੂੰ ਕੋਈ ਦੁੱਖ, ਕੋਈ ਤਕਲੀਫ ਜਾਂ ਕੋਈ ਗੱਲਬਾਤ, ਕੀ ਗੱਲ, ਤੇਰੀ ਹਾਲਤ ਐਸੀ ਕਿਉਂ ਹੋ ਗਈ? ਕਹਿੰਦੇ ਮਹਾਰਾਜ, ਮੈਨੂੰ ਦੁੱਖ ਤਕਲੀਫ ਕੋਈ ਨਹੀਂ ਹੈ, ਮੈਂ ਤਾਂ ਇੱਕ ਵਿਜੋਗਣ ਹਾਂ, ਵੈਰਾਗਣ ਹਾਂ ਤੇਰੀ ਪ੍ਰਾਪਤੀ ਲਈ। ਹਰ ਬਿਨ ਘੜੀ ਨਾ ਜੀਵਾਂ। ਮੈਂ ਤਾਂ ਇੰਨੀ ਤੜਫ ਰਹੀ ਹਾਂ ਕਿ ਹਰੀ ਅਕਾਲ ਪੁਰਖ ਤੋਂ ਬਿਨਾਂ ਮੈਂ ਘੜੀ ਵੀ ਜਿਉਣਾ ਨਹੀਂ ਹੁੰਦਾ ਮੇਰਾ। ਬਸ ਮੇਰੀ ਇਹ ਤਕਲੀਫ ਸੁਣ ਲਓ, ਇਹ ਮੈਨੂੰ ਦੁੱਖ ਹੈ ਕਿ ਹਰ ਵਕਤ ਮੈਂ ਵਿਯੋਗ ਦੇ ਵਿੱਚ ਬੈਠੀ ਅਕਾਲ ਪੁਰਖ ਵਾਹਿਗੁਰੂ ਨੂੰ ਉਡੀਕਦੀ ਹਾਂ, ਇਹ ਵਾਹਿਗੁਰੂ ਤੇਰੀ ਪ੍ਰਾਪਤੀ ਕਦ ਹੋਏ। ਸਹੀ ਮਾਰਗ ਦੱਸ ਰਹੇ ਗੁਰੂ ਨਾਨਕ ਦੇਵ ਜੀ, ਪ੍ਰਿਆ ਬਾਜ ਦਹੇਲੀ ਕੋਏ ਨਾ ਬੇਲੀ। ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਮੈਂ ਦਹੇਲੀ ਬਹੁਤੀ ਜ਼ਿਆਦਾ ਦੁਖੀ ਹਾਂ। ਮੇਰਾ ਇਹ ਦੁਨੀਆਂ 'ਚ ਕੋਈ ਬੇਲੀ ਮਿੱਤਰ ਨਹੀਂ ਹੈ, ਕੋਈ ਦੋਸਤ ਨਹੀਂ ਹੈ, ਕੋਈ ਮੇਰਾ ਆਪਣਾ ਨਹੀਂ ਹੈ। ਮੇਰੇ 'ਤੇ ਕਿਰਪਾ ਕਰ ਦਿਓ, ਮੈਨੂੰ ਗੁਰੂ ਨਾਲ ਮਿਲਾ ਦਿਓ। ਗੁਰਮੁਖ ਅੰਮ੍ਰਿਤ ਪੀਵਾਂ, ਮੁਖੀ ਗੁਰਾਂ ਦੇ ਨਾਲ ਰਲ ਕੇ ਮੈਂ ਨਾਮ ਰੂਪੀ ਅੰਮ੍ਰਿਤ ਨੂੰ ਪੀਵਾਂ, ਮੇਰੇ ਉੱਤੇ ਇਹ ਕਿਰਪਾ ਕਰ ਦਿਓ ਆਪ ਜੀ। ਕਿਉਂ ਮੈਂ ਦੁਖੀ ਹਾਂ ਜੀ? ਮੈਂ ਦੁਖੀ ਇਸ ਗੱਲੋਂ ਨਹੀਂ ਆ ਕਿ ਮੇਰੇ ਕੋਲ ਪੈਸਾ ਨਹੀਂ, ਮੇਰੇ ਕੋਲ ਰੋਟੀ ਨਹੀਂ, ਮੇਰੇ ਕੋਲ ਕੱਪੜਾ ਨਹੀਂ। ਮੈਂ ਨਹੀਂ ਦੁਖੀ ਹੁੰਦਾ ਸੰਸਾਰ ਦੇ ਜੀਵਾਂ ਵਾਂਗੂ। ਮੈਂ ਤਾਂ ਸਿਰਫ ਇੱਕ ਬੇਨਤੀ ਕਰਦਾ ਕਿ ਮੈਨੂੰ ਨਾਮ ਅੰਮ੍ਰਿਤ ਦੀ ਦਾਤ ਦੇ ਦਿਓ ਗੁਰੂ ਦੇ ਰਾਹੀਂ, ਤਾਂ ਕਿ ਮੈਂ ਸੌਖਾ ਹੋ ਜਾਵਾਂ। ਇਹੀ ਫਲਸਫਾ ਸਾਰਿਆਂ ਨਾਲੋਂ ਵੱਡਾ ਗੁਰੂ ਨਾਨਕ ਦੇਵ ਜੀ ਦਾ। ਪਰਮਾਤਮਾ ਨੂੰ ਉਹ ਦੁੱਖ ਦੱਖ ਨਹੀਂ ਸੁਣਾਏ, ਕਹਿੰਦੇ ਇਉਂ ਨਾ ਸੁਣਾਇਆ ਕਰੋ ਵਾਹਿਗੁਰੂ ਨੂੰ, ਮੈਨੂੰ ਤੂੰ ਦੁੱਖ ਦੇ ਦੇ, ਮੈਨੂੰ ਤੂੰ ਸੁੱਖ ਦੇ ਦੇ, ਮੈਨੂੰ ਤੂੰ ਮਾਰ ਛੱਡਿਆ ਮੈਨੂੰ। ਕਹਿੰਦੇ ਇਹਨਾਂ ਗੱਲਾਂ ਨਾਲ ਵਾਹਿਗੁਰੂ ਅੱਗੇ ਕੁਛ ਨਹੀਂ ਬਣਨਾ ਤੁਹਾਡਾ, ਤੁਸੀਂ ਉਹਨੂੰ ਇਉਂ ਨਾ ਕਹੋ। ਤੁਸੀਂ ਵਾਹਿਗੁਰੂ ਨੂੰ ਕਹੋ ਜੋ ਤੂੰ ਕਰ ਰਿਹਾ ਭਲਾ ਹੈ। ਦੂਜੀ ਗੱਲ ਇਹ ਕਹੋ ਕਿ ਮੈਨੂੰ ਨਾਮ ਦੇ ਦਿਓ। ਜੇ ਨਾਮ ਉਹਨਾਂ ਨੇ ਦੇਣਾ ਹੋਵੇਗਾ, ਨਾਮ ਦਾ ਮਤਲਬ ਦੇਣ ਦਾ ਪਤਾ ਕੀ ਹੁੰਦਾ? ਪਿਛਲੇ ਸਾਰੇ ਪਾਪ ਬੇਟ ਕੇ ਫਿਰ ਨਾਮ ਮਿਲਦਾ। ਜਿਸਨੂੰ ਬਖਸ ਲੈ ਮੇਰੇ ਪਿਆਰੇ, ਸੋ ਜਸ ਤੇਰਾ ਗਾਵੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਤੁਸੀਂ ਤਰੀਕਾ ਦੱਸਦੇ, ਅਸੀਂ ਤੁਹਾਨੂੰ ਮੰਗੋ ਤੁਸੀਂ ਕਿ ਮੈਨੂੰ ਨਾਮ ਦੀ ਦਾਤ ਬਖਸ਼ ਦਿਓ। ਰਚਨਾ ਰਾਚ ਰਹੇ ਨਿਰੰਕਾਰੀ, ਇਹ ਨਿਰਾਕਾਰ ਪਰਮੇਸ਼ਰ ਜੀ, ਤੁਸੀਂ ਤਾਂ ਆਪਣੀ ਰਚਨਾ ਨੂੰ ਬਣਾ ਕੇ ਇਹਦੇ ਵਿੱਚ ਰਚ ਮਿਚ ਰਹੇ ਹੋ, ਬਣਾ ਕੇ ਸ੍ਰਿਸ਼ਟੀ ਨੂੰ ਇਹ ਕੁਦਰਤ ਦੇ ਰਾਹੀਂ ਤੁਸੀਂ ਇਹਦੇ ਵਿੱਚ ਵਿਆਪਕ ਹੋ ਗਏ ਹੋ। ਇਹੋ ਇਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਇਹੋ ਜੱਗ ਸੱਚੇ ਕੀ ਹੈ, ਕੋਠੜੀ ਸੱਚੇ ਕਾ ਵਿੱਚ ਵਾਸ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਤੁਸੀਂ ਇਸ ਸ੍ਰਿਸ਼ਟੀ ਦੇ ਵਿੱਚ ਵਿਆਪਕ ਹੋ ਮਹਾਰਾਜ, ਜਿਵੇਂ ਦੁੱਧ ਦੇ ਵਿੱਚ ਮੱਖਣ ਹੁੰਦਾ ਪਰ ਨਜ਼ਰ ਨਹੀਂ ਆਉਂਦਾ, ਤੁਸੀਂ ਸ੍ਰਿਸ਼ਟੀ ਦੇ ਵਿੱਚ ਵਿਆਪਕ ਹੋ, ਮੈਨੂੰ ਨਜ਼ਰ ਨਹੀਂ ਆ ਰਹੇ। ਰਚਨਾ ਰਾਚ ਰਹੇ ਨਿਰੰਕਾਰੀ, ਪ੍ਰਭ ਮਨ ਕਰਮ ਸੁਕਰਮਾ। ਕਹਿੰਦੇ ਜਿਹੜਾ ਪ੍ਰਭੂ ਨੂੰ ਮਨ ਦੇ ਵਿੱਚ ਵਸਾਉਣਾ ਹੈ, ਸਾਰੇ ਕਰਮਾਂ ਵਿੱਚੋਂ ਸ੍ਰੇਸ਼ਟ ਕਰਮ ਇਹੀ ਹੈ। ਜਿਹੜਾ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਹਿਰਦੇ 'ਚ ਵਸਾ ਲੈਣਾ ਹੈ ਨਾ, ਦੁਨੀਆਂ 'ਚ ਲੋਕ ਬੜੇ ਕਰਮ ਕਰਦੇ ਨੇ, ਬੜੇ ਕਰਮ ਕਰਦੇ ਨੇ, ਕਰਨਗੇ ਵੀ। ਕੱਲ੍ਹ ਵੀ ਇਹੀ ਬੇਨਤੀ ਕੀਤੀ ਸੀ, ਜਿੰਨਾ ਮਰਜ਼ੀ ਕਰਮ ਕਰ ਲਓ, ਜਿੰਨਾ ਮਰਜ਼ੀ ਕੁਛ ਕਰ ਲਓ, ਆਪਾਂ ਆਪਣੇ ਵੱਲੋਂ ਤਾਂ ਬਹੁਤ ਵੱਡਾ ਕੰਮ ਕੀਤਾ, ਪਰ ਵਾਹਿਗੁਰੂ ਦੇ ਦਰ 'ਤੇ ਜਾ ਕੇ ਕਹਿਣਗੇ ਮੈਂ ਐਡਾ ਵੱਡਾ ਕਰਮ ਕੀਤਾ, ਕਹਿੰਦੇ ਜੀਰੋ। ਮਹਾਰਾਜ ਮੈਂ ਤਾਂ ਇੰਨਾ ਕੁਛ ਕੀਤਾ, ਕਹਿੰਦੇ ਜੀਰੋ ਜੀਰੋ। ਕੋਈ ਕਦਰ ਨਹੀਂ ਹੋਣੀ ਕਿਸੇ ਕਰਮ ਦੀ। ਕਹਿੰਦੇ ਜੇ ਹਿਰਦੇ 'ਚ ਵਾਹਿਗੁਰੂ ਵਸ ਜਾਵੇ ਤਾਂ ਸਭ ਤੋਂ ਸ੍ਰੇਸ਼ਟ ਕਰਮ ਹੈ। ਨਾਨਕ ਪੰਥ ਨਿਹਾਲੇ ਸਾ ਤਨ, ਉਹ ਜੀਵ ਰੂਪ ਇਸਤਰੀ ਉਹ ਤੇਰੇ ਰਸਤੇ ਨੂੰ ਦੇਖਦੀ ਹੈ ਕਿ ਵਾਹਿਗੁਰੂ ਕਦੋਂ ਕਿਰਪਾ ਕਰਨਗੇ। ਤੂੰ ਸੁਣ ਆਤਮ ਰਾਮਾ, ਆਤਮ ਰਾਮ ਹੈ ਵਾਹਿਗੁਰੂ ਪਰਮੇਸ਼ਰ, ਤੁਸੀਂ ਸੁਣੋ। ਉਹ ਜੀਵ ਰੂਪ ਇਸਤਰੀ ਤੁਹਾਡੇ ਰਸਤੇ ਨੂੰ ਤੱਕਦੀ ਹੈ, ਕਦੋਂ ਆਓਗੇ, ਕਦੋਂ ਦਰਸ਼ਨ ਦਿਓਗੇ। ਉਡੀਨੀ ਉਡੀਨੀ ਉਡੀਨੀ, ਕਬ ਘਰ ਆਵੈ ਰੀ। ਆਹੋ ਸੱਜਣਾ, ਆਉਂ ਦੇਖਾਂ ਦਰਸ਼ਨ ਤੇਰਾ ਰਾਮ। ਕਦੋਂ ਦਰਸ਼ਨ ਦਿਓਗੇ ਜੀ? ਮੈਂ ਤਾਂ ਦੁਨੀਆਂ 'ਚ ਬੈਠਾ ਤੁਹਾਡੀ ਉਡੀਕ ਕਰ ਰਿਹਾ। ਇੱਕ ਤਾਂ ਕਹਿੰਦੇ ਨੇ ਭਲਾ ਕਰਕੇ ਮੰਨੋ ਜੋ ਕੁਛ ਕਰਦੇ ਨੇ, ਦੂਜਾ ਕਹਿੰਦੇ ਨਾਮ ਜਪੋ, ਤੀਜੀ ਉਹਦੇ ਮਿਲਣ ਦੀ ਆਸ ਕਰੋ, ਚੌਥੀ ਉਹਦੇ ਹਿਰਦੇ 'ਚ ਵਸਣ ਦੀ ਇੱਛਾ ਕਰ ਲਓ। ਚਾਰ ਚੀਜ਼ਾਂ ਇੱਕ ਪੌੜੀ ਵਿੱਚ ਗੁਰੂ ਨਾਨਕ ਦੇਵ ਜੀ ਨੇ ਤੁਖਾਰੀ ਰਾਗ ਦੇ 12 ਮਾਹ 'ਚ ਬਖਸ਼ਿਸ਼ ਕਰ ਦਿੱਤੀਆਂ ਨੇ। ਆਓ ਕੱਲ੍ਹ ਨੂੰ ਸਰਵਣ ਕਰਾਂਗੇ, ਪਰਸੋਂ ਤਾਂ ਫਿਰ ਹੈ ਹੀ ਸੰਗਰਾਂਦ ਦਾ ਦਿਹਾੜਾ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਬਖਸ਼ਿਸ਼ਾਂ ਕੀਤੀਆਂ, ਆਪਾਂ ਵੀ ਇਹੀ ਬੇਨਤੀਆਂ ਕਰੀਏ ਕਿ ਮਹਾਰਾਜ ਮੇਰੇ ਹਿਰਦੇ 'ਚ ਵਸ ਜਾਓ। ਵਾਹਿਗੁਰੂ ਵਾਹਿਗੁਰੂ।
ਸਹਿ ਮਹਾਰਾਜ
ਆਗ ਹੈ ਤੁਖਾਰੀ।
ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਨੇ, ਕੱਲ ਇਹਦੇ ਪਹਿਲੇ ਚਾਰ ਮੰਗਲ ਨੇ, ਫਿਰ ਅੱਗੇ ਚੇਤ ਦੇ ਮਹੀਨੇ ਤੋਂ ਕਥਾ ਆਰੰਭ ਹੁੰਦੀ, ਤੋਂ ਪਹਿਲਾ ਮੰਗਲ ਕੱਲ ਸੁਣਿਆ ਸੀ। ਦੂਸਰੇ ਬਾਰਾਂ ਮਾਹਾਂ ਦੇ ਵਿੱਚ ਸਿਰਫ ਇੱਕੋ ਹੀ ਮੰਗਲ ਹੈ ਸ਼ੁਰੂ ਵਿੱਚ, ਇੱਥੇ ਚਾਰ ਮੰਗਲ ਉਚਾਰਨ ਕੀਤੇ ਨੇ ਔਰ ਬਹੁਤ ਹੀ ਮਨ ਨੂੰ ਖਿੱਚ ਪਾਉਣ ਵਾਲੇ ਨੇ, ਪ੍ਰੇਮੀਆਂ ਦੇ ਮਨਾਂ ਨੂੰ ਖਾਸ ਕਰਕੇ। ਆਓ ਦੂਸਰਾ ਮੰਗਲ ਉਚਾਰਨ ਕਰਦੇ ਨੇ। ਬਾ ਬੀਹਾ ਪ੍ਰਿਉ ਬੋਲੇ ਕੋਕਿਲ ਬਾਣੀਆਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਹੇ ਵਾਹਿਗੁਰੂ, ਬਾਬੀਹਾ ਤਾਂ ਬੋਲਦਾ, ਪ੍ਰਿਉ ਪ੍ਰਿਉ ਕਰਦਾ, ਕਿਉਂਕਿ ਬਾਬੀਹਾ ਬੱਬੇ ਨੂੰ ਜਦੋਂ ਕੰਨਾ ਆ ਗਿਆ ਤਾਂ ਹੁਣ ਇੱਥੇ ਬੀਹਾ ਨਹੀਂ ਰਹਿ ਜਾਣਾ ਪਾਠ, ਬਾਬੀਹਾ। ਇੰਨੀ ਕੀ ਉਹ ਗਲਤੀ ਆਪਣੀ ਜਿੱਥੇ ਆਪਾਂ ਬਾਣੀ ਪੜ੍ਹਦੇ ਨੇ, ਪਾਠੀ ਨੇ ਸ਼ੁੱਧ ਨਹੀਂ ਪੜ੍ਹਿਆ ਪਾਠ, ਆਪਾਂ ਕਿਹੜਾ ਪੜ੍ਹਦੇ ਹਾਂ। ਬਾਬੀਹਾ ਪ੍ਰਿਉ ਬੋਲੇ, ਬਾਬੀਹਾ ਅੰਮ੍ਰਿਤ ਵੇਲੇ ਬੋਲਦਾ, ਪ੍ਰਿਉ ਪ੍ਰਿਉ ਦੀ ਰੱਟ ਲਾਈ ਰੱਖਦਾ ਹੈ, ਤੇ ਕੋਇਲ ਬੋਲਦੀ ਹੈ ਮਿੱਠੀ ਬਾਣੀ ਜਦੋਂ ਅੰਬਾਂ ਨੂੰ ਬੂਰ ਪੈ ਜਾਂਦਾ ਹੈ। ਇਸੇ ਤਰ੍ਹਾਂ ਕਹਿੰਦੇ ਨੇ ਰੱਬ ਦੇ ਪਿਆਰੇ ਵੀ ਬੋਲਦੇ ਨੇ ਬਾਣੀ ਅੰਮ੍ਰਿਤ ਵੇਲੇ, ਬਾਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ, ਉਹ ਜਗਿਆਸੂ ਰੂਪੀ ਬਾਬੀਹਾ ਬੋਲਦਾ ਹੈ। ਸਾਧਨ ਸਭ ਰਸ ਚੋਲਾ, ਉਹ ਜੀਵ ਰੂਪ ਇਸਤਰੀ ਸਾਰੇ ਰਸ ਦੇ ਆਨੰਦ ਨੂੰ ਮਾਣਦੀ ਹੈ। ਪ੍ਰਿਉ ਪ੍ਰਿਉ ਬੋਲ ਕੇ ਬਾਬੀਹਾ ਵੀ ਜਗਿਆਸੂ ਨੂੰ ਕਿਹਾ, ਕੋਕਲ ਵੀ ਜਗਿਆਸੂ ਨੇ ਕਿਹਾ, ਕਾਲੀ ਕੋਇਲ ਤੂੰ ਚਿਤਗੁਣ ਕਾਲੀ, ਆਪਣੇ ਪ੍ਰੀਤਮ ਕਿਹਾ ਬਿਰਹਿ ਜਾਲੀ। ਇੱਥੇ ਦੋਨੋਂ ਜਗਿਆਸੂ ਵਾਸਤੇ ਹੀ ਅੱਖਰ ਵਰਤੇ ਨੇ। ਕਹਿੰਦੇ ਸਾ ਤਨ ਉਹ ਬਬੀਹੇ ਵਰਗੀ ਜੀਵ ਰੂਪ ਇਸਤਰੀ, ਉਹ ਕੋਇਲ ਵਰਗੀ ਜੀਵ ਰੂਪ ਇਸਤਰੀ ਪਰਮੇਸ਼ਰ ਦੇ ਸਾਰੇ ਆਨੰਦ ਮਾਣਦੇ ਆ। ਅੰਕ ਸਮਾਣੀਆਂ, ਵਾਹਿਗੁਰੂ ਦੇ ਅੰਕ ਵਿੱਚ ਸਮਾਏ ਰਹਿੰਦੇ ਨੇ, ਵਾਹਿਗੁਰੂ ਦੇ ਨਾਲ ਲੀਨ ਰਹਿੰਦੇ ਨੇ। ਛੋਟਾ ਜਿਹਾ ਬੱਚਾ, ਸਰਦੀ ਦੇ ਦਿਨ ਨੇ, ਬੱਚਾ ਹੋਵੇ ਦੋ ਤਿੰਨ ਕੁ ਮਹੀਨੇ ਦਾ, ਮਾਂ ਆਪਣੀ ਗੋਦੀ 'ਚ ਲੈ ਕੇ ਬੈਠ ਜਾਂਦੀ ਹੈ, ਉੱਤੋਂ ਚੰਗੀ ਤਰ੍ਹਾਂ ਢੱਕ ਲੈਂਦੀ, ਸਿਰਫ ਉਹਦੀਆਂ ਅੱਖਾਂ ਹੀ ਨੀਂਦੀਆਂ ਆਉਂਦੀਆਂ ਬੱਚੇ ਦੀਆਂ, ਬਿਟਰ ਬਿਟਰ ਝਾਕਦਾ ਬਾਹਰ ਨੂੰ। ਜੇ ਆਪਾਂ ਕਹੀਏ ਆ ਜਾ ਮੇਰੇ ਕੋਲ, ਉਹ ਕਹਿੰਦਾ ਮੈਂ ਨਹੀਂ ਆਉਣਾ, ਮੈਂ ਆਪਣੀ ਮਾਤਾ ਦੀ ਗੋਦੀ 'ਚ ਬੜੇ ਆਨੰਦ ਨਾਲ ਬੈਠਾ, ਪਿਤਾ ਦੀ ਗੋਦ ਵਿੱਚ ਬੈਠਾ। ਸਤਿਗੁਰੂ ਕਹਿੰਦੇ ਅੰਕ ਸਮਾਣੀਆਂ, ਇਉਂ ਜੇ ਕੋਈ ਆਪਾਂ ਨੂੰ ਚੱਲਦੀ ਕਥਾ 'ਚ ਕਹੇ ਆ ਵਿਆ ਬਾਹਰ ਆਈ ਮੈਂ ਤੇਰੇ ਨਾਲ ਕੋਈ ਗੱਲ ਕਰਨੀ ਆ, ਆਪਾਂ ਕਹਿੰਦੇ ਇਹ ਬਾਅਦ 'ਚ ਆਊਂਗਾ, ਹੁਣ ਮੈਂ ਆਪਣੇ ਪਿਤਾ ਜੀ ਦੀ ਗੋਦ ਵਿੱਚ ਬੈਠਾ ਆਨੰਦ ਮਾਣ ਰਿਹਾ ਹਾਂ, ਰਸ ਲੈ ਰਿਹਾ ਹਾਂ। ਤਾਂ ਮਹਾਰਾਜ ਕਹਿੰਦੇ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਉਹ ਆਨੰਦ ਮਾਣਦੇ ਨੇ। ਜਦੋਂ ਸਵੇਰੇ ਸਵੇਰੇ ਬੈਠ ਕੇ ਇਕਾਂਤ ਵਿੱਚ ਇਕਾਗਰ ਚਿੱਤ ਹੁੰਦੇ ਨੇ, ਜੇ ਉਦੋਂ ਕੋਈ ਮਿਲਣ ਵਾਲਾ ਆ ਜਾਏ ਕਿੰਨਾ ਗੁੱਸਾ ਹੁੰਦਾ, ਇਹ ਕਿੱਧਰੋਂ ਆ ਗਈ ਬਲਾ ਜੀ, ਕਿੱਥੋਂ ਆ ਗਿਆ, ਮੈਨੂੰ ਚਿੰਬੜ ਗਿਆ ਆ ਕੇ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਉਹ ਰੱਬ ਦੇ ਪਿਆਰੇ ਵਾਹਿਗੁਰੂ ਦੀ ਗੋਦ ਵਿੱਚ ਬਹਿ ਕੇ ਵਾਹਿਗੁਰੂ ਦੇ ਨਾਮ ਦਾ, ਬਾਣੀ ਦਾ, ਕਥਾ ਦਾ, ਕੀਰਤਨ ਦਾ ਆਨੰਦ ਮਾਣਦੇ ਨੇ। ਹਰ ਅੰਕ ਸਮਾਣੀ ਜਾਂ ਪ੍ਰਭ ਭਾਣੀ, ਕਹਿੰਦੇ ਉਹਦੀ ਗੋਦ ਵਿੱਚ ਕਦੋਂ ਸਮਾਈ, ਕਦੋਂ ਬੈਠੀ, ਕਹਿੰਦੇ ਜਦੋਂ ਵਾਹਿਗੁਰੂ ਨੂੰ ਭਾ ਗਈ। ਜਦੋਂ ਉਹਨੂੰ ਭਾਏ ਤਾਂ ਸਤਸੰਗਤ ਵਿੱਚ ਆ ਕੇ ਬੈਠੇ, ਜਦੋਂ ਉਹਨੂੰ ਭਾਏ ਤਾਂ ਅੰਮ੍ਰਿਤ ਵੇਲੇ ਬੈਠੇ, ਜਦੋਂ ਉਹਨੂੰ ਭਾ ਗਏ ਤਾਂ ਨਾਮ ਲੈਣ ਵਾਸਤੇ ਬੈਠ ਗਏ, ਜਦੋਂ ਭਾਏ ਨਹੀਂ ਤਾਂ ਬੈਠੇ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸਾ ਸੁਹਾਗਣ ਨਾਰੇ, ਕਹਿੰਦੇ ਉਹ ਜੀਵ ਰੂਪ ਇਸਤਰੀ ਸੁਹਾਗਣ ਇਸਤਰੀ ਗਿਣੀ ਜਾਂਦੀ ਹੈ ਜਿਹੜੀ ਵਾਹਿਗੁਰੂ ਦੀ ਗੋਦ ਵਿੱਚ ਬੈਠ ਗਈ। ਭਾਵ ਵਾਹਿਗੁਰੂ ਦੀ ਗੋਦ ਦਾ ਅੰਦਾਜ਼ਾ ਕੀ ਲਾ ਸਕਦੇ, ਉਹ ਤਾਂ ਸਰਵ ਵਿਆਪਕ ਪਰਿਪੂਰਨ ਹੈ। ਵਾਹਿਗੁਰੂ ਤਾਂ ਮੇਰਾ ਪਿਤਾ ਹੈ, ਮੇਰਾ ਮਾਲਕ ਹੈ, ਪ੍ਰਤਪਾਲਕ ਹੈ। ਮਹਾਰਾਜ ਕਹਿੰਦੇ ਉਹ ਸਰਵ ਵਿਆਪਕ ਦੀ ਗੋਦ ਦਾ ਆਨੰਦ ਹੀ ਵੱਖਰਾ ਹੈ। ਨਵ ਕਰ ਥਾਪ ਮਹਿਲ ਕਰ ਉੱਚਾ, ਨੌ ਘਰਾਂ ਨੂੰ ਥਾਪ ਕੇ, ਟਿਕਾ ਕੇ, ਰੋਕ ਕੇ, ਨੌ ਦਰਵਾਜ਼ਿਆਂ ਨੂੰ ਰੋਕ ਕੇ, ਅੱਖਾਂ ਨੂੰ ਬੰਦ ਕਰਕੇ, ਕੰਨਾਂ ਨੂੰ ਸੰਕੋਚ ਕੇ, ਮੂੰਹ ਨੂੰ ਸੰਕੋਚ ਕੇ, ਵਿਸ਼ਿਆਂ ਵਿਕਾਰਾਂ ਨੂੰ ਸੰਕੋਚ ਕੇ, ਸਾਰੇ ਪਾਸਿਓਂ ਨੌ ਦਰਵਾਜ਼ੇ ਬੰਦ ਕਰਕੇ, ਉੱਚਾ ਉਹ ਜਿਹੜਾ ਘਰ ਹੈ ਨਾ, ਦਸਮ ਦੁਆਰ, ਮਹਿਲ ਘਰ ਉੱਚਾ, ਜਿੱਥੇ ਜਾ ਕਰਕੇ ਅਕਾਲ ਪੁਰਖ ਦਾ ਵਾਸਾ ਹੈ। ਨਿਜ ਘਰ ਵਾਸ ਮੁਰਾਰੇ, ਉਸ ਨਿਜ ਘਰ ਦੇ ਵਿੱਚ ਜਿੱਥੇ ਮੁਰਾਰ ਅਕਾਲ ਪੁਰਖ ਦਾ ਵਾਸਾ ਹੈ, ਇਹ ਜੀਵ ਰੂਪ ਇਸਤਰੀ ਵੀ ਉੱਥੇ ਜਾ ਕੇ ਉਸ ਅੰਕ ਵਿੱਚ ਸਮਾ ਕੇ ਬੈਠਦੀ, ਕਿਉਂਕਿ ਦਸਵੇਂ ਦੁਆਰ ਦੇ ਜਿੱਥੇ ਅਕਾਲ ਪੁਰਖ ਵਾਹਿਗੁਰੂ ਦਾ ਵਾਸਾ ਹੈ, ਉੱਥੇ ਜਾ ਕਰਕੇ ਜਦੋਂ ਸੁਰਤੀ ਆਪਣੀ ਟਿਕ ਜਾਂਦੀ ਹੈ, ਉੱਥੇ ਜਿਹੜੀ ਪਿਤਾ ਦੀ ਗੋਦ ਦਾ ਆਨੰਦ ਹੈ, ਉਹ ਤਾਂ ਕਿਸੇ ਨੂੰ ਪਤਾ ਹੀ ਨਹੀਂ, ਜਿਹਨੂੰ ਪਤਾ ਉਸੇ ਨੂੰ ਹੀ ਪਤਾ ਹੈ। ਜਦੋਂ ਜੀਵ ਉਸ ਦੇ ਆਨੰਦ ਵਿੱਚ ਜਾ ਕੇ ਬੈਠ ਜਾਂਦਾ ਹੈ, ਸਭ ਤੇਰੇ, ਤੂੰ ਮੇਰਾ ਪ੍ਰੀਤਮ। ਵਾਹਿਗੁਰੂ, ਸਾਰੀ ਸ੍ਰਿਸ਼ਟੀ ਤੇਰੀ ਹੈ, ਪਰ ਤੁਸੀਂ ਮੇਰੇ ਪ੍ਰੀਤਮ ਹੋ, ਇਹਦੇ ਵਿੱਚ ਮੇਰੇ ਪਿਆਰੇ ਹੋ। ਸਾਰੀ ਸ੍ਰਿਸ਼ਟੀ ਦਾ ਰਾਜਾ ਮਾਲਕ ਹੁੰਦਾ ਹੈ, ਪੂਰੇ ਆਪਣੇ ਦੇਸ਼ ਦਾ ਰਾਜਾ ਮਾਲਕ ਹੈ, ਪਰ ਉਹਦੀ ਪਤਨੀ ਕਹਿੰਦੀ ਭਾਵੇਂ ਸਾਰਾ ਹਿੰਦੁਸਤਾਨ ਦਾ ਤੂੰ ਮਾਲਕ ਹੈ, ਪਰ ਤੂੰ ਮੇਰਾ ਪ੍ਰੀਤਮ, ਪਰ ਪ੍ਰੀਤਮ ਤੇ ਤੂੰ ਮੇਰਾ ਹੀ ਆ ਨਾ, ਮੈਂ ਤੇਰੀ ਪਤਨੀ ਜੋ ਹੋਈ। ਇਸੇ ਤਰ੍ਹਾਂ ਜਗਿਆਸੂ ਕਹਿੰਦਾ ਤਿੰਨਾਂ ਲੋਕਾਂ ਦਾ ਮਾਲਕ ਤੂੰ ਹੈ, ਪਰ ਮੇਰਾ ਤਾਂ ਪ੍ਰੀਤਮ ਹੈ ਨਾ, ਮੇਰਾ ਤਾਂ, ਮੈਂ ਤਾਂ ਤੈਨੂੰ ਹੀ ਪਿਆਰ ਕਰਦਾ, ਤੂੰ ਮੇਰਾ ਰਾਖਾ ਸਭਨੀ ਥਾਈ, ਸੱਚੇ ਪਾਤਸ਼ਾਹ ਤੂੰ ਹੀ ਮੇਰਾ ਹੈ। ਤਾਂ ਮਹਾਰਾਜ ਕਹਿੰਦੇ ਨੇ ਨਿਸ ਬਸਰ ਰੰਗ ਰਾਵੈ, ਉਹ ਰਾਤ ਨਾ ਕਾਲ ਪੁਰਖ ਦੇ ਰੰਗ ਨੂੰ ਰਾਵੈ, ਉਚਾਰਦੀ ਹੈ ਮਾਣਦੀ ਰੰਗ ਨੂੰ, ਉਚਾਰਨ ਕਰਦੀ ਹੈ ਆਨੰਦ ਨੂੰ ਮਾਣਦੀ ਹੈ, ਕਿਉਂਕਿ ਮੇਰਾ ਪ੍ਰੀਤਮ ਹੈ, ਮੇਰਾ ਹੈ। ਦੁਨੀਆ ਕਹਿੰਦੀ ਮੇਰਾ ਪੁੱਤਰ, ਮੇਰਾ ਧੀ, ਮੇਰੇ ਪਦਾਰਥ, ਉਹ ਮੇਰ ਮਾੜੀ ਹੈ, ਪਰ ਇਹ ਮੇਰ ਬੜੀ ਚੰਗੀ ਹੈ। ਇਸ ਮੇਰ ਨੂੰ ਸਤਿਗੁਰ ਨੇ ਵਰਤਿਆ, ਮੇਰਾ ਸਤਿਗੁਰ ਰਖਵਾਲਾ ਹੋਆ, ਕਈ ਜਗ੍ਹਾ ਦੇ ਉੱਤੇ ਆਇਆ ਹੈ, ਮੇਰੇ ਸਤਿਗੁਰ ਪੂਰੇ, ਮੇਰਾ ਵਾਹਿਗੁਰੂ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਕਹਿੰਦੇ ਜਦੋਂ ਮੇਰ ਕਰੀਏ ਤਾਂ ਵਾਹਿਗੁਰੂ ਤੇ ਪੂਰੀ ਮੇਰ ਕਰੀਏ, ਰਾਤ ਦਿਨ ਆਨੰਦ ਮਾਣੀਏ। ਨਾਨਕ ਪ੍ਰਿਓ ਪ੍ਰਿਓ ਚਵੈ ਬਬੀਹਾ, ਕੋਕਿਲ ਸ਼ਬਦ ਸੁਹਾਵੈ। ਕਹਿੰਦੇ ਜਿਸ ਪ੍ਰਕਾਰ ਬਬੀਹਾ ਪ੍ਰਿਓ ਪ੍ਰਿਓ ਕਰਕੇ ਉਚਾਰਨ ਕਰਦਾ ਆਪਣੀ ਬੋਲੀ ਵਿੱਚ, ਕੋਇਲ ਜਿਹੜੀ ਹੈ ਕੂ ਕੂ ਕਰਕੇ ਆਪਣੀ ਬੋਲੀ ਬੋਲਦੀ ਹੈ, ਇਸੇ ਤਰ੍ਹਾਂ ਹੀ ਕਹਿੰਦੇ ਜਗਿਆਸੂ ਰੂਪੀ ਬਬੀਹਾ, ਜਗਿਆਸੂ ਰੂਪੀ ਕੋਕਿਲ ਸ਼ਬਦ ਸੁਹਾਵੈ। ਉਹ ਵਾਹਿਗੁਰੂ ਸ਼ਬਦ ਦੇ ਦੁਆਰਾ ਸੋਭਨੀਕ ਹੁੰਦੀ ਹੈ, ਸ਼ਬਦ ਦੇ ਰਾਹੀਂ ਹੀ ਕੋਇਲ ਸੋਭਨੀਕ ਹੁੰਦੀ ਹੈ। ਇਸ ਤਰ੍ਹਾਂ ਰੱਬ ਦੇ ਪਿਆਰੇ ਵੀ ਉਦੋਂ ਹੀ ਚੰਗੇ ਲੱਗਦੇ ਨੇ। ਹੁਣ ਜੇ ਸਾਧ ਸੰਗਤ ਹੈ, ਸੋ ਜਿਵੇਂ ਬਾਬਾ ਖੜਕ ਸਿੰਘ ਜੀ, ਜਿਨ੍ਹਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਇੰਨੀ ਸੇਵਾ ਕਰਪਾਈ, ਇਹ ਕਾਰ ਸੇਵਾ ਵਾਲੇ ਮਹਾਂਪੁਰਸ਼, ਸੋ ਉਦੋਂ ਪੁਰਾਣੀ ਬੜੀਆਂ ਪੁਰਾਣੀਆਂ ਗੱਲਾਂ ਨੇ। ਬਾਬਾ ਦਰਸ਼ਨ ਸਿੰਘ ਜੀ ਵੀ ਨਾਲ ਸੀਗੇ। ਬਾਬਾ ਜੀ ਕਹਿੰਦੇ ਵੀ ਸਿੰਘੋ ਕਿਸੇ ਦੇ ਘਰ ਪ੍ਰਸ਼ਾਦਾ ਛਕਣ ਜਾਣਾ, 200-300 ਸਿੰਘ ਨਾਲ ਚੱਲ ਪਿਆ, 200-300 ਜਾਣਾ ਲੰਗਰ। ਜਦੋਂ ਅਸੀਂ ਜ਼ਿਲ੍ਹਿਆਂ ਵਾਲੇ ਬਾਗ ਕੋਲ ਗਏ, ਡਾਕਖਾਨੇ ਦੇ ਸਾਹਮਣੇ ਜਾ, ਕਹਿੰਦੇ ਕਿਉਂ ਸਾਰੇ ਜਾਣੇ ਚੁੱਪ ਕਰਕੇ ਤੁਰੇ ਜਾਣ। ਬਾਬਾ ਜੀ ਬਾਬਾ ਦਰਸ਼ਨ ਸਿੰਘ ਨੂੰ ਖੂੰਡਾ ਮਾਰ ਕੇ ਕਹਿੰਦੇ, ਉਹ ਦਰਸ਼ਨਾ ਬੋਲਦੇ ਆਈ ਹੁੰਦੇ ਸੀ, ਉਹ ਸੰਗਤ ਗੂੰਗੀ ਹੈ ਸਾਰੀ। ਕਹਿੰਦੇ ਕਿਉਂ ਬਾਬਾ? ਉਹ ਕਹਿੰਦੇ ਉਹ ਉੱਚੀ ਉੱਚੀ ਵਾਹਿਗੁਰੂ ਵਾਹਿਗੁਰੂ ਕਰੋ, ਗੂੰਗੇ ਹੋ ਕੇ ਕਿਉਂ ਤੁਰੇ ਆਉਂਦੇ ਹੋ, ਤੁਹਾਡੇ ਮੂੰਹ 'ਚ ਜ਼ਬਾਨ ਨਹੀਂ ਹੈ ਕਿਸੇ ਦੇ। ਤਾਂ ਨਾਲੇ ਸਾਰੇ ਜਾਣੇ ਉਸੇ ਵਕਤ ਸਾਰਿਆਂ ਨੇ ਪੜ੍ਹਨਾ ਸ਼ੁਰੂ ਕਰ ਦਿੱਤਾ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸੋ 1107 ਅੰਗ ਤੇ ਇਹ 12 ਮਾਹਾਂ ਪ੍ਰਾਰੰਭ ਕੀਤਾ ਸੀ ਮਹਾਰਾਜ ਨੇ। ਤੁਖਾਰੀ ਰਾਗ ਦੇ ਸ਼ੁਰੂ ਵਿੱਚ ਹੀ ਹੈ 12 ਮਾਹਾਂ। ਸੋ ਸਤਿਗੁਰੂ ਮਹਾਰਾਜ ਨੇ ਆਪਣੇ ਤੇ ਬਖਸ਼ਿਸ਼ ਕੀਤੀ ਸੀ, 3 ਪੌੜੀਆਂ ਪਹਿਲੀਆਂ ਜਿਹੜੀਆਂ ਮੰਗਲ ਰੂਪ ਨੇ ਉਹ ਸ਼ਰਵਣ ਕੀਤੀਆਂ ਨੇ। ਅੱਜ 4 ਪੌੜੀ ਮੰਗਲ ਰੂਪ ਦੀ ਉਚਾਰਨ ਕਰਕੇ ਸਮਝਾ ਰਹੇ ਨੇ ਕਿ ਕਿਵੇਂ ਬਖਸ਼ਿਸ਼ ਹੁੰਦੀ ਜੀਵ ਦੇ ਉੱਤੇ। ਸਤਿਗੁਰੂ ਗੁਰੂ ਨਾਨਕ ਦੇਵ ਜੀ ਬਖਸ਼ਿਸ਼ ਕਰ ਰਹੇ ਨੇ। ਬਰਸੈ ਅੰਮ੍ਰਿਤ ਧਾਰ ਬੂੰਦ ਸੁਹਾਵਣੀ। ਜਦੋਂ ਸੁਹਾਵਣੀ ਜਿਹੜੀ ਬੂੰਦ ਹੈ, ਅੰਮ੍ਰਿਤ ਧਾਰ ਬਰਸਦੀ ਹੈ, ਕਿਸ ਤਰ੍ਹਾਂ ਜਿਵੇਂ ਝੜੀ ਦਾ ਮੀਂਹ ਬਰਸਦਾ ਹੈ, ਛੋਟੀ ਛੋਟੀ ਬੂੰਦ ਪੈਂਦੀ ਹੈ, ਛੋਟੀ ਛੋਟੀ ਬੂੰਦ ਟਿੱਬਿਆਂ ਵਿੱਚ ਵੀ ਸਮਾ ਜਾਂਦੀ ਹੈ। ਮੋਹਲੇ ਧਾਰ ਵਰਸ਼ਾ ਜਿਹੜੀ ਹੈ ਉਹ ਬਹੁਤੀ ਤੇਜ਼ ਪੈਣ ਕਰਕੇ ਸਮਾਉਂਦਾ ਨਹੀਂ ਉਹਦਾ ਪਾਣੀ। ਕੀਰਤਨ ਨੂੰ ਮੋਹਲੇ ਧਾਰ ਵਰਸ਼ਾ ਕਿਹਾ ਗੁਰਾਂ ਨੇ, ਅਤੇ ਜਿਹੜੀ ਸ਼ਬਦ ਦੀ ਵਿਚਾਰ ਕਰਨੀ ਹੈ ਬਹਿ ਕੇ, ਕਥਾ ਕੀਰਤਨ ਸੁਖਦਾਈ ਹੈ ਜੋ। ਸੋ ਕਥਾ ਦੀ ਵਿਚਾਰ ਬੈਠ ਕੇ ਹੌਲੀ ਹੌਲੀ ਇੱਕ ਇੱਕ ਬੂੰਦ ਡਿੱਗਦੀ ਹੈ, ਸਾਡੇ ਹਿਰਦੇ 'ਚ ਸਮਾ ਜਾਂਦੀ ਹੈ। ਤਾਂ ਮਹਾਰਾਜ ਇੱਥੇ ਪ੍ਰਮਾਣ ਤਾਂ ਦਿੱਤਾ ਬਾਹਰ ਲਈ। ਸੋ ਇਹ ਹੁੰਦੇ ਨੇ ਅਲੰਕਾਰ, ਸੋ ਇਹ ਰੂਪਕ ਨੇ ਸਾਰੇ। ਇਹਦੇ ਵਿੱਚ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ ਨੇ, ਜਦੋਂ ਸਤਿਗੁਰੂ ਦੇ उपदेश की बरखा होंदी है। सो बरसै अमृत धार, जदों अमृत धारा बरसदी है गुरां दी हजूरी विच शब्द दी विचार दी बूंद सुहावनी, वो निमी निमी बूंद जिहड़ी है वो बूंद बरसदी है, एक एक अमृत रूपी पंक्ति दे अर्थां दी बूंद बरसदी है, जदों उहदे विचार साडे अंदर जाके जज्ब होने शुरू हो जांदे ने, जिवें धरती दे विच ਉੱਚੇ ਥਾਂ ਉੱਤੇ ਵੀ ਛੋਟੀ ਛੋਟੀ ਬੂੰਦ ਜਜ਼ਬ ਹੋ ਜਾਂਦੀ ਹੈ। ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਸ਼ਬਦ ਦੀ ਵਿਚਾਰ ਕਰਦਿਆਂ ਉਹ ਦਿਲ ਦੇ ਉੱਤੇ ਜਾ ਕੇ ਅਸਰ ਕਰਦਾ ਹੈ, ਕਿਉਂਕਿ ਬਾਣੀ ਦੀ ਵਿਚਾਰ ਹੀ ਸਾਡੇ ਮਨ ਦੇ ਉੱਤੇ ਅਸਰ ਕਰਦੀ ਹੈ। ਸੋ ਜਿਵੇਂ ਭਗਤ ਜੀ ਨੇ ਫਰਮਾਇਆ ਹੈ ਬਚਨ, ਭਗਤ ਕਬੀਰ ਜੀ ਨੇ, ਕਬੀਰ ਸਤਿਗੁਰੂ ਸੂਰਮੇ ਬਾਹਿਆ ਬਾਂਜੋ ਏਕ ਲਾਗਤ ਹੀ ਭੋਏ ਗਿਰ ਪਰਾ ਪਰਾ ਕਰੇਜੇ ਛੇਕ। ਸੋ ਇਸ ਕਰਕੇ ਚੋਟ ਸੁਹੇਲੀ ਸੇਲ ਕੀ ਲਾਗਤ ਲੇ ਉਸਾਸ, ਕਹਿੰਦੇ ਬਰਛਾ ਮਾਰੇ ਕਿਸੇ ਦੇ ਢਿੱਡ ਵਿੱਚ ਪੇਟ ਵਿੱਚ ਤਾਂ ਉਹ ਥੋੜ੍ਹੇ ਸਵਾਸ ਲੈ ਕੇ ਫਿਰ ਮਰਦਾ। ਕਹਿੰਦੇ ਚੋਟ ਸਹਾਰਾ ਸ਼ਬਦ ਕੀ ਤਾਸ ਗੁਰੂ ਮੈਂ ਦਾਸ, ਕਹਿੰਦੇ ਜਦੋਂ ਸ਼ਬਦ ਦੀ ਚੋਟ ਪੈਂਦੀ ਹੈ ਤਾਂ ਅਗਲਾ ਸਾਹ ਲੈਣ ਨਹੀਂ ਦਿੰਦਾ ਉਹ। ਬੜੇ ਬੜੇ ਲੋਕ, ਬਹੁਤ ਪਾਪੀ ਲੋਕ, ਬੜੀਆਂ ਗਲਤੀਆਂ ਕਰਨ ਵਾਲੇ ਲੋਕ ਅਚਾਨਕ ਸੰਗਤ 'ਚ ਆ ਕੇ ਬੈਠ ਜਾਂਦੇ ਨੇ ਭੁਲੇਖੇ ਨਾਲ, ਬਸ ਵਾਹਿਗੁਰੂ ਲੈ ਆਉਂਦੇ ਨੇ ਉਹਨਾਂ ਨੂੰ ਬਿਠਾ ਦਿੰਦੇ ਨੇ। ਉਹ ਐਸੀ ਇੱਕ ਸ਼ਬਦ ਦੀ ਚੋਟ ਹੋ ਜਾਂਦੀ ਉਹਨਾਂ ਦੇ ਮਨ ਦੇ ਉੱਤੇ, ਉਹ ਸਾਰਾ ਕੁਝ ਉੱਥੇ ਹੀ ਤਿਆਗ ਦਿੰਦੇ ਨੇ। ਐਸੇ ਹੁੰਦਿਆਂ ਅਸੀਂ ਕਈਆਂ ਲੋਕਾਂ ਨੂੰ ਬਦਲਦਿਆਂ ਦੇਖਿਆ ਹੈ ਆਪਣੀ ਜ਼ਿੰਦਗੀ 'ਚ, ਕਿ ਉਹਨਾਂ ਨੇ ਕਥਾ ਸੁਣੀ ਅਤੇ ਉੱਥੇ ਹੀ ਬਦਲ ਗਏ, ਉਹਨਾਂ ਨੇ ਅਗਲਾ ਸਵਾਸ ਹੀ ਨਹੀਂ ਲਿਆ ਹੈ। ਸੰਸਾਰੀ ਜਾਂ ਵਿਸ਼ਿਆਂ ਦਾ ਸਵਾਸ ਜਾਂ ਨਸ਼ਿਆਂ ਦਾ ਸਵਾਸ, ਜਦੋਂ ਹੀ ਸੋਝੀ ਪੈਦਾ ਹੋ ਜਾਂਦੀ ਜੀਵ ਦੇ ਅੰਦਰ, ਗੁਰਾਂ ਦੇ ਉਪਦੇਸ਼ ਦੀ ਅੰਮ੍ਰਿਤ ਵਰਖਾ ਹੁੰਦੀ ਹੈ, ਉਦੋਂ ਜਿਹੜੇ ਤਾਂ ਬਿਲਕੁਲ ਹੀ ਬੰਦੇ ਗਏ ਗਵਾਚੇ ਨੇ, ਤਿੰਨ ਨੰਬਰ 'ਤੇ ਨੇ, ਉਹ ਤਾਂ ਦੋ 'ਤੇ ਆ ਜਾਂਦੇ ਨੇ, ਦੋ ਨੰਬਰ ਵਾਲੇ ਇੱਕ ਨੰਬਰ 'ਤੇ ਆ ਜਾਂਦੇ ਨੇ, ਅਤੇ ਜਿਹੜੇ ਬਿਲ ਇੱਕ ਨੰਬਰ ਦੇ ਜਗਿਆਸੂ ਨੇ ਉਹ ਕਹਿੰਦੇ ਨੇ ਸਾਜਨ ਮਿਲੇ ਸਹਿਜ ਸੁਭਾਏ ਹਰ ਸਿਓਂ ਪ੍ਰੀਤ ਬਣੀ। ਜਦੋਂ ਅੰਮ੍ਰਿਤ ਧਾਰਾ ਬਰਸਦੀ ਗੁਰਾਂ ਦੀ, ਜਦੋਂ ਸਤਿਗੁਰੂ ਜੀ ਬੱਦਲ ਵਾਂਗੂ ਦਿਆਲ ਹੋ ਕੇ ਉਪਦੇਸ਼ ਕਰਦੇ ਨੇ, ਬੱਦਲ ਅਸਮਾਨ 'ਚ ਆ ਜਾਏ ਆਪਾਂ ਪਛਾਣ ਲੈਂਦੇ ਹਾਂ ਇਹ ਨਹੀਂ ਪੈਂਦਾ, ਬਹੁਤ ਉੱਚਾ ਹੈ, ਚਿੱਟਾ ਜਿਹਾ ਹੈ, ਐਵੇਂ ਖਾਮ ਖਾਂ ਦਾ ਬੱਦਲ, ਇਹਨੇ ਕੀ ਇੱਕ ਉਹ ਬੱਦਲ ਆ ਜਿਹੜਾ ਬੜਾ ਰੌਲਾ ਪਾਉਂਦਾ ਆ ਰਿਹਾ, ਹਨੇਰੀ ਲਿਆ ਰਿਹਾ, ਉਹ ਵੀ ਪਤਾ ਲੱਗ ਜਾਂਦਾ ਕਿ ਜੋ ਗਰਜਤੇ ਹੈ ਸੋ ਬਰਸਤੇ ਨਹੀਂ, ਉਹ ਵੀ ਲੰਘ ਗਿਆ, ਉਹ ਨਕਲੀ ਦੇਹ ਧਾਰੀ ਗੁਰੂ। ਹੁਣ ਸਾਡੇ ਸਤਿਗੁਰੂ ਤਾਂ ਗੰਭੀਰ ਜਿਵੇਂ ਬੱਦਲ ਆਉਂਦਾ ਹੈ ਸਾਉਣ ਦੇ ਮਹੀਨੇ ਵਿੱਚ, ਕਾਲੀਆਂ ਘਟਾਂ ਬਿਲਕੁਲ ਨੀਵਾਂ ਹੋ ਕੇ ਆਉਂਦਾ ਹੈ, ਸਿਆਣੇ ਕਹਿੰਦੇ ਨੇ ਹੁਣ ਵਰਾਊ ਹੈ ਬੱਦਲ ਵਰਸੇਗਾ, ਸਾਡੇ ਸਤਿਗੁਰੂ ਜੀ ਤਾਂ ਦਿਆਲੂ ਹੋ ਕੇ ਬਿਲਕੁਲ ਨੀਵੇਂ ਹੋ ਕੇ ਸਾਧ ਸੰਗਤ ਦੇ ਸਥਾਨ 'ਤੇ ਵਰਸਾ ਕਰਦੇ ਨੇ, ਨਾਮ ਦੀ ਉਪਦੇਸ਼ ਦੀ ਬਰਸਾਤ ਕਰਦੇ ਨੇ। ਵਰਸੈ ਅੰਮ੍ਰਿਤ ਧਾਰ ਬੂੰਦ ਸੁਹਾਵਣੀ, ਸਾਜਨ ਮਿਲੇ ਸਹਿਜ ਸੁਭਾਏ ਹਰ ਸਿਓਂ ਪ੍ਰੀਤ ਬਣੀ। ਜਦੋਂ ਹਰੀ ਨਾਲ ਸਾਡੀ ਪ੍ਰੀਤੀ ਬਣੀ ਤਾਂ ਸਾਜਨ ਵਾਹਿਗੁਰੂ ਸਹਿਜ ਸੁਭਾਵਕ ਹੀ ਮਿਲ ਪਏ ਸਾਨੂੰ, ਕਿਉਂਕਿ ਵਾਹਿਗੁਰੂ ਨਾਲ ਪ੍ਰੇਮ ਜਿਹੜਾ ਹੈ ਨਾ, ਇਹ ਪ੍ਰੇਮ ਹੀ ਤਾਂ ਉਹਨੂੰ ਖਿੱਚ ਕੇ ਲਿਆਉਂਦਾ ਹੈ। ਊਂ ਤੁਸੀਂ ਬਾਣੀ ਪੜ੍ਹੋ, ਵਾਹਿਗੁਰੂ ਵਾਹਿਗੁਰੂ ਕਰੀ ਜਾਓ, ਪਰ ਤੁਹਾਡੇ ਅੰਦਰ ਪ੍ਰੇਮ ਨਹੀਂ ਹੈ। ਜਿਹੜੇ ਬੰਦੇ ਪ੍ਰੇਮ ਤੋਂ ਸੱਖਣੇ ਨੇ ਉਹਨਾਂ ਨੂੰ ਨਹੀਂ ਦਿਖਦਾ ਉਹ। ਇਹ ਧਿਆਨ ਰੱਖਣਾ ਕਿ ਉਹਦੇ ਵਿੱਚ ਜਿੱਥੇ ਬਾਣੀ ਪੜ੍ਹਨੀ ਹੈ, ਗਾ ਵੀ ਹੈ, ਸੁਣੀ ਹੈ, ਉੱਥੇ ਨਾਲ ਮਨ ਰੱਖੀ ਹੈ ਭਾਓ। ਮਹਾਰਾਜ ਕਹਿੰਦੇ ਮਨ ਦੇ ਅੰਦਰ ਪ੍ਰੇਮ ਰੱਖੋਗੇ ਤਾਂ ਗੱਲ ਬਣੂਗੀ। ਪ੍ਰੇਮ ਪੈਦਾ ਕਿਵੇਂ ਕਰੀਏ? ਕਹਿੰਦੇ ਇਹ ਤੁਸੀਂ ਦੇਖੋ, ਹੁਣ ਪ੍ਰੇਮ ਵੀ ਤਾਂ ਪੈਦਾ ਕਰਨਾ, ਪ੍ਰੇਮ ਪੈਦਾ ਕਰਨ ਲਈ ਆਪਾਂ ਬੇਨਤੀਆਂ ਕਰਨੀਆਂ ਨੇ, ਉਹਦੇ ਲਈ ਰੋਜ਼ ਗੁਰੂ ਘਰ 'ਚ ਆਉਣਾ, ਰੋਜ਼ ਲੰਗਰ ਵਰਤਾਉਣਾ, ਰੋਜ਼ ਕੋਈ ਹੋਰ ਸੇਵਾ ਕਰਨੀ, ਫਿਰ ਬੇਨਤੀਆਂ ਕਰਨੀਆਂ ਕਿ ਮਹਾਰਾਜ ਆਪਣਾ ਪ੍ਰੇਮ ਬਖਸ਼ੋ ਜੀ, ਆਪਣੇ ਚਰਨਾਂ ਕਮਲਾਂ ਦਾ ਪਿਆਰ ਬਖਸ਼ੋ। ਜਦ ਤੱਕ ਆਪਣੇ ਮਨ ਦੇ ਅੰਦਰ ਪ੍ਰੇਮ ਨਹੀਂ ਹੈ, ਉਦੋਂ ਤੱਕ ਕੁਛ ਵੀ ਨਹੀਂ ਹੈ। प्रेम है तो सारा कुछ ही है। कह रहे जदों सज्जन अकाल पुरख वाहिगुरु सहज सुभावक मिले ने, कहते मिले किवें वह भी दसो सानू, उन्हें की है जा कर्म किया, प्रीति च आके प्रेम विच आके किहड़ा कर्म किया। हर मंदर आवै जां प्रभ भावै धन ऊबी गुण सारी। ये जिहड़ी धन है ना जीव रूप इस्त्री, ये ऊबी हुंदी समाह चित खड़े होके सेवा करनी, लक बन के ही रखना हर टाइम, धन ऊबी गुण सारी। कह रहे जीव रूप इस्त्री ने रात दिन एक कर दिता, वो गुणा नू सार संभाल कर दी, वो गुणा की भाव रात दिन सौंदी नहीं है, यह तो सौण का नाम ही नहीं लैंदा, खड़ा ही रहिंदा, तो जपी जांदा, क्योंकि ये मन के अंदर प्रेम लग गया। जदों प्रेम लग गया तो यह रात दिन समाहत चित होके खड़ के सावधान होकर वाहेगुरु का नाम जपते हैं। वह तो जिहड़े अभ्यास करने वाले होंदे ने, आप गृहस्थी लोग थोड़े सुखाले होंदे हैं, सौखे होंदे हैं, सुख बहुते ने अपने कोले, सुख बहुते होने च भगती नहीं होंदी, क्योंकि भगती तो आपां तो रब ही रख है, बस आपां तो ऊई मेहर कर देने इन्ना ही बड़ा है। जिहड़ी भगती होंदी है जां अभ्यास होंदे ने जां मेहनत होंदी है, वह तो बड़ी बड़ी तकड़ी चीज होंदी है। पानी च सारी सारी रात खड़े रहना जां सौना नहीं है, रोटी नहीं खानी है, वह भगतां ने तो वह काफ़ी मेहनत की होंदी है। गृहस्थी बंदा यह कम चलता नहीं, रोटी छड़ नहीं सकता यह, क्योंकि फिर कमजोर हो जू, कम नहीं कर सकता। फिर भी जिनी कोशिश होंगी उन्ना आप कोशिश करते हैं वध तो वध, रब दे प्यारे तो बहुत ज्यादा मेहनत करते हैं। उन्होंने तो मेहनत उरे सुना दी है थोनों, तुम खड़ना ही नहीं, तुम कहना चलो भी चलिए, इतने तो अपनी गल नहीं बननी, इन्नी इन्नी करड़ी मेहनत करते हैं। वह तो सुन के ही हैरान हो जाते हैं, देख के भी हैरान हो भी इन्नी करड़ी मेहनत करनी तो बहुत औखी है। सो महाराज असी की करिए, कह रहे सत्संग कराया करो, साध संगत करनी हो सारे नाल वधिया, संगत च बह के नाम जप लिया करो, क्योंकि गृहस्थी के 75 नंबर तो पहला ही ने। वो नंबर केड़े जी? कहते जे गृहस्थी अपने हक की कमाई करके खा लेंदा ना रोटी, 75 नंबर ने उहदे, बाकी रह गए 25 पाठ जपजी साहब दे, इन्ने च कल्याण है इहदी। ते साधु महात्मा जे 100 पाठ करदा जपजी साहब दा, मंजा भी बगाना, बिस्तरा भी लोगों ने दिता, किसी ने जुत्ती दान की, किसी ने कपड़ा दान किया, किसी ने रोटी खवाई है, वो एक एक जपजी साहब का पाठ तो किन्या लोगों नूं ही चलिया जाता, उधर नूं ही उन्हां दी तो किन्नी कमाई ऐ ही चली जाती है। तो गृहस्थी जिहड़ा है वह अपने जे हक की कमाई करे, बेईमानी ना करे, विच दसवंध कढ़ी जावे, प्रेम करे, गुरु घर की सेवा करे, वह महाराज कहिंदे थोड़े जिहे च ही तर जाता है। इस करके गृहस्थी बंदे ने तो तरना सौखा ही है, क्योंकि वो हक की कमाई है। सावधान चित होकर रब दे प्यारे धन गुरु अंगद देव महाराज गुरु नानक देव की सेवा की, धन गुरु अमरदास जी सारी सारी रात सारा सारा दिन सौना नहीं, हुण तक किली साहब है गोइंदवाल साहब, सेवा करनी है रात नूं, फिर किली नूं हाथ पा के खड़ना है, बड़ी सख्त है मेहनत, केसां नूं बन लेना उपर, जे नींद आनी झटका वजना तो केस नाल नाल फिर खिचे जाते हैं, फिर जाग आ जाती, ये कमाइयां करनिया ने। सारी रात खड़ना सौखा नहीं है, पर वाहेगुरु फिर उन्हां दे कोल ही खड़े होंदे ने, कहिंदे ये मेरा पुत है, वह वे बहुता प्यार करते हैं अपने पुत्रां नूं, ये बहुत ही कमाई करन वाले, बहुत ही भगती करन वाले, बहुत ही सेवा करन वाले। हर मंदिर आवै जां प्रभ पावै, जदों ऊबी हो खड़ी होके सावधान होके 24 घंटे लक बन के लगी हुई नाम जपण, कहिंदे ओ फिर हरी उहदे हिरदे रूपी मंदिर दे विच अपने आप ही आ जांदे ने, वासा कर लैंदे ने, प्रकाश हो जांदा उहनां दे हिरदे च। घर घर कंत रवै सोहागण हों क्यों कंत विसारी, क्योंकि जग्यासू जिहड़ी बहुत ही खिच वाले ने, वो जो देखते ने कि घर घर कंत रवै सुहागण, हिरदिया हिरदिया दे विच सुहागण जिहड़े गुरमुख प्यारे ने, ब्रह्म ज्ञानी ने जां गुरमुख ने, उन्हां दे हिरदे च बैठ के कंत आनंद माणदा है, तो उन्हां नूं भी आनंद बख्शिश करदा है। ਤਾਂ ਜਗਿਆਸੂ ਸੋਚਦਾ ਹੈ ਕਿ ਹਾਂ ਕਿਉਂ ਕੰਤ ਵਿਸਾਰੀ, ਮੈਨੂੰ ਕਿਉਂ ਵਾਹਿਗੁਰੂ ਨੇ ਵਿਸਾਰ ਦਿੱਤਾ ਹੈ, ਮੈਨੂੰ ਵਾਹਿਗੁਰੂ ਨੇ ਵਿਸਾਰ ਦਿੱਤਾ ਹੈ, ਮੈਂ ਉਹਦੀ ਨਜ਼ਰ 'ਚ ਕਿਉਂ ਨਹੀਂ ਆਉਂਦਾ, ਮੇਰੇ 'ਚ ਕੀ ਕਮੀਆਂ ਨੇ। ਫਿਰ ਉਹ ਆਪਣੀਆਂ ਕਮੀਆਂ ਨੂੰ ਦੂਰ ਕਰਦਾ, ਮੇਰੇ ਅੰਦਰ ਕੀ ਔਗਣ ਨੇ ਉਹ ਔਗਣ ਨੂੰ ਦੂਰ ਕਰਦਾ। ਸੋ ਬਾਬਾ ਬੁੱਢਾ ਜੀ ਦੇਖਦੇ ਨੇ ਬਾਬਾ ਲਹਿਣਾ ਜੀ ਵੱਲ, ਇਹਨਾਂ ਗੁਰੂ ਨਾਨਕ ਦੇਵ ਜੀ ਬੜਾ ਪਿਆਰ ਕਰਦੇ, ਸਤਿਕਾਰ ਕਰਦੇ। ਮੈਂ ਇੰਨਾ ਪੁਰਾਣਾ